परम सम्मान योग गुरुस्वारी सत्संगियो, वाहिगुरु जी का खालसा, वाहिगुरु जी की फतेह। धन श्री गुरु अंगद साहिब दे पावन मुखारबिंद तो उच्चारण होए जिन्हां गुरु बचना दा गायन आप जी श्रवण करन जा रहे हो, उन्हां विच सतगुरु ने प्रभु भगती की महिमा का वर्णन किया है। हजूर सानू उपदेश करते हैं कि हिरदे दे प्यार नाल कीती हुई प्रभु भगती ही जीवन यात्रा नू आनंदमई सफलता प्रदान कर सकती है। इस विचार नू स्पष्ट करन लई गुरुदेव मनुखी बिरती दा एक महत्वपूर्ण सच साडे सन्मुख प्रगट करते हैं। वो सच ये है कि इस संसार विच हरेक प्राणी उसे प्राणी वल आकर्षित हुंदा है जिस दे नाल उसका सुभाव मेल खांदा होवे। जीवन दी ए भी एक अटल सच्चाई है कि अपने वर्गी बिरती वालियां नाल संबंध बना के ही हर कोई प्रसन्न रह सकता है। माड़ी बिरती वाले माड़ियां दे संग साथ विच ही संतुष्ट होंगे अते चंगियां बंदियां नू चंगियां दी संगत ही खुशी दे देगी। गुरबाणी विच इस सच नू बड़े ढंगा नाल समझाया गया है। गुरु रामदास साहिब फरमाउंदे हन, जिन्हां अंदर कूड़ वरतै सच ना पावई, जे को बोलै सच कूड़ा जल जावई। कूड़ियारी रजै कूड़ ज्यों विष्टा काग खावई। अर्थात जिन्हां दे हिरदे विच झूठ वरतदै उन्हां नूं सच चंगा नहीं लगदा। जे कोई मनुख सच बोले तां झूठे सुभाव वाला मनुख सड़ बल जांदा है। झूठ दा व्यापारी झूठ वाले वातावरण विच ही प्रसन्न हुंदा है, जिवें कां नूं गंदगी खा के संतुष्टि मिलदी है। इसे सच दी व्याख्या करदे होए श्री गुरु अंगद देव साहिब गुरु ग्रंथ साहिब दे पन्ना 788 उत्ते सोही की वार नाल दर्ज श्लोक विच फरमाउंदे हन, तुरदे कहो तुरदा मिलै, उड़ते कहो उड़ता, जीवते कौ जीवता मिलै, मुए कौ मुआ, नानक सो साला ही है जिन कारण किया। हजूर ये सच्चाई साडे ध्यान विच लियाउंदे हन कि तुरन वाला हरेक प्राणी तुरन वाले नाल ही मेल मिलाप बनाउंदा है अते उड़न वाला पंछी उड़न वाले नाल मिलके ही संतुष्ट हुंदा है। जिंदा दिल मनुख जिंदा दिल वाले उत्साही मनुखां नाल मेल बना के ही प्रसन्न हुंदे हन अते ढांदी कला दी अवस्था वाले मुरदा दिल लोग मुरदा बिरती वालियां नाल विचर के ही खुशी महसूस करदे हन। इन्हां विच्चों किसे नूं भी अपने उल्ट सुभाव वालियां नाल संबंध बना के संतुष्टि नहीं मिल सकती। गुरु अंगद साहिब इसे सच की रोशनी विच सानूं समझाउंदे हन कि भाई इस विचार नूं ध्यान विच लियाओ, जे तुसी सदा लई आनंदमई अवस्था विच विचरना चाहुंदे हो तां उस नाल संबंध बनाओ जो सदीवी आनंद दा सोमा है, जो तुहाडे सारिआं दा मूल है, तुहाडे सारिआं दे जीवन दा आसरा है। ये होर कोई नहीं, वो सच दा आनंद परम पिता परमात्मा ही है। सो गुरु अंगद साहिब सानू ऐसी आनंदमई अवस्था प्राप्त करन लई उपदेश करदे हन कि साडी जीवन रचना दा तां करता ही वाहिगुरु आप है, इस करके उसे दा गुणगान करदे हां असी आनंदित हो सकते हां। प्रभु दी बंदगी दी इस महिमा नूं होर स्पष्ट करदे होए दूसरे पातशाह हजूर फरमाउंदे हन, योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग शूद्र शब्दंग प्राकृतः, सर्व शब्दंग एक शब्दंग जे को जाना पियो, नानक ताका दास है सोई निरंजन देव। पुरातन विद्वानों ने अपने अपने धर्म शास्त्रां दे मुताबक मनुखी जीवन दे धर्म कमाउण संबंधी जो विचार दिते हन, गुरु साहिब कहिंदे हन कि वह वख वख रूपां विच पेश कीते गए हन। उन्हां अनुसार जोगियां दा धर्म मार्ग प्राणायाम राहीं जीवन दा ज्ञान दृढ़ करना है, ਬ੍ਰਾਹਮਣਾਂ ਲਈ ਜੋ ਧਰਮ ਦੱਸਿਆ ਗਿਆ ਹੈ ਉਹ ਵੇਦ ਸ਼ਾਸਤਰ ਆਦਿ ਧਰਮ ਗ੍ਰੰਥਾਂ ਦਾ ਪਠਨ ਪਾਠਨ ਹੈ। ਖੱਤਰੀ ਕਹੇ ਜਾਣ ਵਾਲਿਆਂ ਦਾ ਧਰਮ ਸੂਰਬੀਰਤਾ ਦੇ ਜੌਹਰ ਦਿਖਾਉਣੇ ਅਤੇ ਸ਼ੂਦਰ ਕਹੇ ਜਾਣ ਵਾਲਿਆਂ ਦਾ ਧਰਮ ਦੂਜਿਆਂ ਦੀ ਟਹਿਲ ਸੇਵਾ ਕਰਨਾ ਹੈ। ਸਤਿਗੁਰੂ ਬਚਨ ਕਰਦੇ ਹਨ ਕਿ ਧਰਮ ਦੀ ਇਹ ਵਿਆਖਿਆ ਤਾਂ ਮਨੁੱਖੀ ਬੁੱਧੀ ਦੀ ਸੰਸਾਰਕ ਵਿਚਾਰ ਹੈ, ਪਰ ਜੇ ਕੋਈ ਮਨੁੱਖ ਅਧਿਆਤਮਿਕ ਚੇਤਨਾ ਦੇ ਪੱਧਰ 'ਤੇ ਜਾ ਕੇ ਜੀਵਨ ਦੇ ਮਕਸਦ ਜਾਂ ਮਨੁੱਖੀ ਜੀਵਨ ਦੇ ਧਰਮ ਦੀ ਅਸਲੀਅਤ ਨੂੰ ਜਾਣ ਲਵੇ ਤਾਂ ਉਸਨੂੰ ਸਪਸ਼ਟ ਹੋਵੇਗਾ ਕਿ ਸੰਸਾਰ ਦੇ ਮਨੁੱਖਾਂ ਦਾ ਧਰਮ ਵੱਖਰਾ ਵੱਖਰਾ ਨਹੀਂ ਹੈ, ਬਲਕਿ ਸਾਰੇ ਸਮਿਆਂ ਵਿੱਚ ਸਾਰੇ ਸੰਸਾਰ ਦੇ ਮਨੁੱਖਾਂ ਲਈ ਇੱਕੋ ਹੀ ਹੈ ਕਿ ਉਹ ਧਰਮ ਹੈ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ, ਅਰਥਾਤ ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨਾ। ਸੱਚੇ ਪਾਤਸ਼ਾਹ ਐਲਾਨ ਕਰਦੇ ਹਨ ਕਿ ਮਨੁੱਖੀ ਧਰਮ ਦੇ ਇਸ ਭੇਦ ਨੂੰ ਸਮਝਣ ਵਾਲੇ ਵਿਅਕਤੀ ਦਾ ਮੈਂ ਦਾਸ ਕਹਾਉਂਦਾ ਹਾਂ, ਕਿਉਂਕਿ ਪ੍ਰਭੂ ਸਿਮਰਨ ਦੀ ਉੱਤਮ ਕਾਲ ਘਾਲਣ ਵਾਲਾ ਆਖਿਰਕਾਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਪ੍ਰਭੂ ਸਿਮਰਨ ਦੀ ਇਤਨੀ ਮਹਿਮਾ ਬਿਆਨ ਕਰਦਿਆਂ ਸਾਨੂੰ ਇਸ ਪੱਖੋਂ ਸੁਚੇਤ ਵੀ ਕੀਤਾ ਕਿ ਜੇ ਤੁਸੀਂ ਇਸ ਭਜਨ ਬੰਦਗੀ ਤੋਂ ਵਿਹੂਣਾ ਜੀਵਨ ਬਸਰ ਕਰੋਗੇ ਤਾਂ ਐਸਾ ਜੀਵਨ ਨਿਸਫਲ ਹੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 148 ਉੱਤੇ ਮਾਝ ਕੀ ਵਾਰ ਨਾਲ ਦਰਜ ਸਲੋਕ ਵਿੱਚ ਦੂਸਰੇ ਸਤਿਗੁਰੂ ਫੁਰਮਾਨ ਕਰਦੇ ਹਨ, ਨੇਹ ਫਲੰਗ ਤਸ ਜਨਮਸ ਜਾਵਤ ਬ੍ਰਹਮਣਾ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕੇ ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਅਰਥਾਤ ਜਦੋਂ ਤੱਕ ਮਨੁੱਖ ਵਾਹਿਗੁਰੂ ਦੀ ਹਸਤੀ ਦੀ ਮਹਿਮਾ ਨੂੰ ਜਾਣ ਨਹੀਂ ਲੈਂਦਾ ਉਦੋਂ ਤੱਕ ਉਸਦਾ ਜੀਵਨ ਵਿਅਰਥ ਹੀ ਹੈ। ਬਹੁਤ ਜੀਵ ਐਸੇ ਹਨ ਜੋ ਪ੍ਰਭੂ ਕਿਰਪਾ ਨਾਲ ਸੰਸਾਰ ਦੇ ਵਿਕਾਰਾਂ ਰੂਪੀ ਸਮੁੰਦਰ ਤੋਂ ਤਰ ਜਾਂਦੇ ਹਨ, ਕਿਉਂਕਿ ਸਤਿਗੁਰੂ ਦੀ ਅਗਵਾਈ ਵਿੱਚ ਜੀਵਨ ਬਸਰ ਕਰਦਿਆਂ ਉਹਨਾਂ ਦੇ ਮਨ ਵਿੱਚ ਰੱਬੀ ਗੁਣਾਂ ਦਾ ਗਿਆਨ ਦ੍ਰਿੜ ਹੁੰਦਾ ਹੈ। ਫਿਰ ਇਸ ਗਿਆਨ ਵਿੱਚੋਂ ਪ੍ਰਭੂ ਜੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐਸਾ ਗੁਣੀ ਨਿਦਾਨ ਵਾਹਿਗੁਰੂ ਜਿਸ ਦੇ ਵਸ ਵਿੱਚ ਸਾਰੇ ਜਗਤ ਦੀ ਰਚਨਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਜਿਸ ਨੇ ਸਾਰੇ ਬ੍ਰਹਿਮੰਡ ਵਿੱਚ ਆਪਣੀ ਸ਼ਕਤੀ ਟਿਕਾਈ ਹੋਈ ਹੈ, ਉਸੇ ਦਾ ਧਿਆਨ ਧਰਿਆ ਕਰੋ। ਗੁਰਬਾਣੀ ਵਿੱਚ ਵਾਰ ਵਾਰ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੇ ਤੁਸੀਂ ਆਪਣੇ ਜੀਵਨ ਨੂੰ ਸੁੱਖ ਸ਼ਾਂਤੀ ਅਤੇ ਸਹਿਜ ਵਿੱਚ ਬਿਤਾਉਣਾ ਚਾਹੁੰਦੇ ਹੋ ਤਾਂ ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਵਾਹਿਗੁਰੂ ਦੀ ਸਿਫਤ ਸਲਾਹ ਉੱਤੇ ਆਪਣਾ ਧਿਆਨ ਇਕਾਗਰ ਕਰਨ ਦੀ ਜਾਚ ਸਿੱਖੋ। ਦਰਅਸਲ ਰੱਬੀ ਸਿਮਰਨ ਦੋ ਤਰੀਕਿਆਂ ਨਾਲ ਮਨੁੱਖੀ ਜ਼ਿੰਦਗੀ 'ਤੇ ਅਸਰ ਪਾਉਂਦਾ ਹੈ। ਬੰਦਗੀ ਵੱਲ ਰੁਚਿਤ ਹੋਇਆ ਜੀਵਨ ਨਾ ਕੇਵਲ ਚੰਗੇ ਕਰਮਾਂ ਵੱਲ ਲੱਗਿਆ ਰਹਿੰਦਾ ਹੈ, ਬਲਕਿ ਮਾੜੇ ਵਿਚਾਰਾਂ ਅਤੇ ਮਾੜੇ ਕਰਮਾਂ ਤੋਂ ਵੀ ਬਚਿਆ ਰਹਿੰਦਾ ਹੈ। ਸਿਮਰਨ ਜੀਵਨ ਵਿੱਚ ਸੰਜਮ ਅਤੇ ਸੰਤੁਸ਼ਟੀ ਪੈਦਾ ਕਰਦਾ ਹੈ, ਜਿਸ ਵਿੱਚੋਂ ਸ਼ੁਕਰਾਨੇ ਦੀ ਅਵਸਥਾ ਬਣਦੀ ਹੈ। ਪਰ ਸਿਮਰਨ ਤੋਂ ਸੱਖਣਾ ਮਨੁੱਖ ਆਪਣੀਆਂ ਇੱਛਾਵਾਂ ਅਤੇ ਗਰਜ਼ਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ। ਇਸ ਬੇਸੰਜਮੇਪਣ ਕਰਕੇ ਹੀ ਮਨੁੱਖ ਨੂੰ ਆਪਣੀ ਦੇਖਣ ਸ਼ਕਤੀ, ਸੁਣਨ ਸ਼ਕਤੀ, ਬੋਲਣ ਸ਼ਕਤੀ ਜਾਂ ਕੁਝ ਕਰ ਸਕਣ ਦੀ ਸ਼ਕਤੀ ਦੀ ਸਹੀ ਵਰਤੋਂ ਨਹੀਂ ਕਰਨੀ ਆਉਂਦੀ। ਇਹਨਾਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਹੀ ਜੀਵਨ ਵਿੱਚ ਤ੍ਰਿਪਤੀ ਦੀ ਬਜਾਏ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਦੱਸਦੇ ਹਨ ਕਿ ਤ੍ਰਿਸ਼ਨਾ ਤਾਂ ਉਸ ਅੱਗ ਵਾਂਗ ਹੈ ਜਿਸ ਵਿੱਚ ਜਿਤਨਾ ਮਰਜ਼ੀ ਬਾਲਣ ਪਾਈ ਜਾਓ ਉਹ ਕਦੇ ਵੀ ਬੁੱਝਦੀ ਨਹੀਂ, ਬਲਕਿ ਹੋਰ ਪ੍ਰਚੰਡ ਹੋਈ ਜਾਂਦੀ ਹੈ। ਇਸੇ ਤਰ੍ਹਾਂ ਬੰਦਗੀ ਵਿਹੂਣੇ ਮਨੁੱਖ ਸੰਸਾਰਕ ਚਸਕਿਆਂ ਦੀ ਮਾਰ ਹੇਠ ਆ ਕੇ ਕਦੀ ਤ੍ਰਿਪਤ ਨਹੀਂ ਹੋ ਸਕਦੇ। ਦੁਨਿਆਵੀ ਸੁੱਖਾਂ ਤੋਂ ਥੋੜ੍ਹੇ ਹੋਏ ਮਨੁੱਖ ਤਾਂ ਕੀ, ਵੱਡੇ ਵੱਡੇ ਅਮੀਰ ਜ਼ਾਦਿਆਂ ਦੀ ਜ਼ਿੰਦਗੀ ਵੀ ਇਸ ਤ੍ਰਿਸ਼ਨਾ ਕਰਕੇ ਭਟਕਣਾ ਵਿੱਚ ਹੀ ਗੁਜ਼ਰਦੀ ਹੈ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦਾ ਬੜਾ ਪ੍ਰਸਿੱਧ ਫੁਰਮਾਨ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ लोचन कछु ना सूझी, दिखिया मैं किन्हीं तृप्त ना पाई, ज्यो पावक ईदन नहीं त्रापै, बिन हर कहाँ अगाई। गुरु साहब स्पष्ट करते हैं कि इस तृष्णालु बिरती कारण मनुखा नू अपने चंगे मंदे दी सोझी ही नहीं रहिंदी। मनुख अपने आस पास बहुत कुछ अणसुखावां वापरदा देखदा है, पर फिर भी इस बिरती दी मार हेठ होण करके सुचेत नहीं हुंदा, बल्कि अपनियां ना समझियां विच वादा करदा रहिंदा है। गुरु अर्जन पातशाह हजूर दा गुरबाणी विच अद्भुत बचन है, अगले मुए सी पाछै परे, जो उभरे सो बंद लक खरे। हों बंदों हों साधों बैर, हमरी भूम कौन घाले पैर। भाव जिहड़े अपने वड्डे वडेरे मर जांदे हन, उन्हां बारे जिउंदे कहाउण वाले मनुख यह भुल जांदे ने कि वह अनेकां जतनां नाल कमाई हुई माया इत्थे ही छड्ड गए। जिहड़े जिउंदे बचे वह उसे माया नूं होर इकट्ठी करन लई लक बन के खलो जांदे हन। जिस धंधे विच वह मर चुके फसे हुए सन, उन्हां तों दुगणी माया दी पकड़ वह जिउंदे मनुख अपने मन विच बना लैंदे हन। मनुखी जीवन दे इस कौड़े सच नूं श्री गुरु अंगद साहब जी ने गुरु ग्रंथ साहब दे पन्ना 147 उत्ते माझ की वार नाल दर्ज श्लोक विच बयान कीता है। साहिब फरमाउंदे हन, आखण आख ना रज्या, सुनण ना रज्जे कन, अखीं देख ना रज्जियां, गुण गाहक इक वन। भुखियां भुख ना उतरै, गल्ली भुख ना जाए, नानक भुखा तां रज्जै, जां गुण कह गुणी समाए। भाव मनुख दा मूँह विशियां विकारां जां पराई निंदिया दियां गल्लां कर करके नहीं थकदा, कन ऐसियां गल्लां सुन सुन के नहीं रजदे, अखां संसारक रूप रंग अते तमाशियां नूं देख के कदी तृप्त नहीं हुंदियां। मनुख दियां सारियां कर्म इंद्रियां जां ज्ञान इंद्रियां आपो अपने चस्के विच पईयां होईयां हन। किसे भी संसारक ढंग नाल इन्हां दे रजेवें दी आखरी सीमा नहीं आउंदी, गल्लीं बातीं समझायां भी इन्हां दी भुख नहीं मिटदी। गुरुदेव फरमाउंदे हन कि भाई, इन्हां इंद्रियां दे बेसंजमेपण दी मार हेठ आया होया मनुख केवल इक्को ढंग नाल तृप्त हो सकदा है, जे किते उसनूं परम पिता प्रभु जी दा गुणगान करदिआं गुणी निधान विच लिवलीन होना आ जाए। मनुखी जीवन दी इस तरसयोग हालत नूं आनंदमई अवस्था विच बदलण दा इक्को इक तरीका जो संसार दे सारे ही महापुरशां ने आपो अपने ढंग नाल बयान कीता है, वह है गुरु दी अगवाई विच कीती हुई अध्यात्मक साधना। तीसरे सतगुरु श्री गुरु अमरदास जी दा फरमान है, ए जगत मिट्टी का पुतला जोगी, इसमें रोग वड्डा तृष्णा माया, अनेक जतन पेख करे जोगी, रोग ना जाए गवाया। हर का नाम औखद है जोगी, जिसनो मन वसाए, गुरमुख होवै सोई बूझै, जोग जुगत सो पाए। अर्थात मनुखां दे समूह वाला ये संसार मानो एक मिट्टी का पुतला है, इस विच मोह माया अते तृष्णा दा भयानक रोग लगा होया। हे जोगी, जे कोई मनुख त्यागियां वाला पेख जां कोई होर यतन करदा रहे तां वी इस रोग तों छुटकारा नहीं मिल सकदा। इस रोग नूं दूर करन लई केवल प्रभु जी दा सिमरन भजन ही इको इक दवाई है, पर इस दवाई नूं वरतण वास्ते वाहिगुरु दी मेहर दी लोड़ है। उस दी कृपा नाल गुरु दी अगवाई विच ये नाम दवाई मन विच वरतनी आ जांदी है। ऐसा वडभागी मनुख ही प्रभु मिलाप दी अवस्था प्राप्त कर सकदा है। सो प्रभु मिलाप दी ये आनंदमई अवस्था प्राप्त करन वास्ते बार बार पूर्ण गुरु दी अगवाई अते निरंतर सिमरन साधना नूं जरूरी दस्या गया है। पर गुरु प्यारियो, इस उपदेश दा एक होर महत्वपूर्ण पक्ष भी गुरु साहिब ने साडे ध्यान विच लियांदा है। ਗੁਰੂ ਸਾਹਿਬ ਦੱਸਦੇ ਹਨ ਕਿ ਜਿਤਨਾ ਚਿਰ ਤੱਕ ਤੁਹਾਡੇ ਅੰਦਰ ਸਤਿਗੁਰੂ ਜਾਂ ਵਾਹਿਗੁਰੂ ਜੀ ਦੇ ਪ੍ਰਤੀ ਭਉ ਜਾਂ ਡਰ ਪੈਦਾ ਨਹੀਂ ਹੁੰਦਾ, ਉਤਨਾ ਚਿਰ ਤੱਕ ਕੋਈ ਵੀ ਰੂਹਾਨੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਅੰਗਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 788 ਉੱਤੇ ਸੂਹੀ ਕੀ ਵਾਰ ਵਿੱਚ ਫੁਰਮਾਨ ਕਰਦੇ ਹਨ, ਜਿਨ੍ਹਾਂ ਭਉ ਤਿੰਨ ਨਾ ਹੈ ਭਉ ਮੁੱਚ ਭਉ ਨੇ ਭਵਿਆ, ਨਾਨਕ ਇਹ ਪਟੰਤਰਾ ਤਿਤ ਦੀਬਾਣ ਗਇਆ। ਭਾਵ ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾ ਡਰ ਹੈ ਉਹਨਾਂ ਨੂੰ ਦੁਨੀਆ ਵਾਲਾ ਕੋਈ ਡਰ ਨਹੀਂ ਪਾਉਂਦਾ, ਪਰ ਜਿਹੜੇ ਨਿਭਵਿਆ ਭਾਵ ਰੱਬ ਦੇ ਡਰ ਤੋਂ ਸੱਖਣੇ ਹਨ ਉਹਨਾਂ ਨੂੰ ਦੁਨੀਆ ਦਾ ਡਰ ਬਹੁਤ ਸਤਾਉਂਦਾ ਰਹਿੰਦਾ। ਸਾਹਿਬ ਫੁਰਮਾਉਂਦੇ ਹਨ ਕਿ ਮਨੁੱਖ ਦੇ ਸਾਹਮਣੇ ਇਹ ਭੇਦ ਉਦੋਂ ਖੁੱਲ੍ਹਦਾ ਜਦੋਂ ਮਨੁੱਖ ਉਸ ਦੀ ਹਜ਼ੂਰੀ ਵਿੱਚ ਅਪੜੇ, ਭਾਵ ਪ੍ਰਭੂ ਦੀ ਪਿਆਰ ਯਾਦ ਰਾਹੀਂ ਉਸ ਨਾਲ ਮਿਲਾਪ ਹਾਸਲ ਕਰ ਲਏ। ਸਤਿਕਾਰਯੋਗ ਸਤਸੰਗੀਓ, ਪ੍ਰਭੂ ਦੇ ਪ੍ਰਤੀ ਡਰ ਵਾਲਾ ਇਹ ਪੱਖ ਸਾਡੇ ਸਾਰਿਆਂ ਲਈ ਬਹੁਤ ਵਿਚਾਰਨਯੋਗ ਅਤੇ ਹੈਰਾਨਕੁੰਨ ਵੀ ਹੈ। ਆਮ ਤੌਰ 'ਤੇ ਮਨੁੱਖ ਉਹਨਾਂ ਕੋਲੋਂ ਹੀ ਭੈ ਖਾਂਦਾ ਜਿਨ੍ਹਾਂ ਦੇ ਸਾਹਮਣੇ ਉਹ ਆਪਣੇ ਆਪ ਨੂੰ ਕਮਜ਼ੋਰ ਵੀ ਸਮਝੇ, ਪਰ ਨਾਲ ਹੀ ਜਿਸ ਕੋਲੋਂ ਉਸਨੂੰ ਕਿਸੇ ਨੁਕਸਾਨ ਦਾ ਖਤਰਾ ਵੀ ਮਹਿਸੂਸ ਹੋਵੇ। ਜਿਵੇਂ ਕਿ ਭੂਤਾਂ ਪ੍ਰੇਤਾਂ, ਤਾਕਤਵਰ ਦੁਸ਼ਮਣਾਂ, ਖਤਰਨਾਕ ਜੀਵ ਜੰਤੂਆਂ ਆਦਿ ਕੋਲੋਂ ਬੰਦਾ ਡਰਦਾ ਹੈ, ਇਸੇ ਤਰ੍ਹਾਂ ਮੌਤ ਜਾਂ ਯਮਰਾਜ ਦੀ ਸਜ਼ਾ ਦਾ ਡਰ ਵੀ ਮਨੁੱਖੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ। ਕੀ ਇਹ ਸੱਚ ਨਹੀਂ ਕਿ ਵਿਅਕਤੀ ਇਹਨਾਂ ਨਾਲ ਸੰਬੰਧ ਰੱਖਣਾ ਤਾਂ ਇੱਕ ਪਾਸੇ ਰਿਹਾ, ਇਹਨਾਂ ਬਾਰੇ ਚਰਚਾ ਤੋਂ ਵੀ ਘਬਰਾਉਂਦਾ? ਬਲਕਿ ਬਹੁਤੀਆਂ ਹਾਲਤਾਂ ਵਿੱਚ ਤਾਂ ਭੂਤਾਂ ਪ੍ਰੇਤਾਂ ਜਾਂ ਮੌਤ ਆਦਿ ਦੀ ਚਰਚਾ ਨੂੰ ਹੀ ਘਰ ਵਿੱਚ ਬਦਸ਼ਗਨੀ ਵਾਲੀ ਗੱਲ ਮੰਨਿਆ ਜਾਂਦਾ। ਕਾਰਨ ਕੀ ਹੈ? ਮਨੁੱਖੀ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਇਸ ਦਾ ਕਾਰਨ ਇਹਨਾਂ ਤਾਕਤਾਂ ਰਾਹੀਂ ਬੰਦੇ ਦਾ ਨੁਕਸਾਨ ਹੋਣਾ ਹੀ ਮੰਨਿਆ ਜਾਂਦਾ। ਮੌਤ ਕੋਲੋਂ ਬੰਦਾ ਇਸ ਕਰਕੇ ਡਰਦਾ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਮੌਤ ਆਉਣ 'ਤੇ ਉਸਦੇ ਸਰੀਰ ਤੋਂ ਲੈ ਕੇ ਜੋ ਕੁਝ ਵੀ ਉਸ ਨਾਲ ਸੰਬੰਧਿਤ ਹੈ ਉਹ ਸਾਰਾ ਹੀ ਖੁੱਸ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਕੋਲੋਂ ਡਰਨ ਦਾ ਵੀ ਇਹੋ ਮੂਲ ਕਾਰਨ ਹੈ। ਹੁਣ ਇੱਥੇ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਜਿਸ ਕੋਲੋਂ ਵੀ ਮਨੁੱਖ ਡਰਦਾ ਹੋਵੇ ਉਸ ਨਾਲ ਪਿਆਰ ਸਾਂਝ ਪਾਉਣੀ ਸੰਭਵ ਨਹੀਂ ਹੁੰਦੀ। ਹਾਂ, ਬੰਦਾ ਕਈ ਵਾਰੀ ਆਪਣੇ ਤੋਂ ਤਾਕਤਵਰ ਦੀ ਨਾਰਾਜ਼ਗੀ ਤੋਂ ਬਚਣ ਲਈ ਉਸਦੀ ਚਾਪਲੂਸੀ ਤਾਂ ਬਾਹਰੋਂ ਬਾਹਰੋਂ ਕਰ ਲਏਗਾ, ਪਰ ਅੰਦਰੋਂ ਨਫ਼ਰਤ ਹੀ ਕਰੇਗਾ। ਸੋ ਡਰ ਅਤੇ ਪਿਆਰ ਦਾ ਜਜ਼ਬਾ ਨਦੀ ਦੇ ਦੋ ਕਿਨਾਰਿਆਂ ਵਾਂਗ ਕਦੀ ਇੱਕੋ ਸਮੇਂ ਕਿਸੇ ਵਿੱਚ ਇਕੱਠਾ ਨਹੀਂ ਹੋ ਸਕਦਾ। ਜੇ ਪਰਮਾਤਮਾ ਦੇ ਪ੍ਰਤੀ ਸਾਡੇ ਮਨ ਵਿੱਚ ਸਦਾ ਡਰ ਬਣਿਆ ਰਹੇਗਾ ਤਾਂ ਉਸ ਨਾਲ ਪਿਆਰ ਸਾਂਝ ਕਿਵੇਂ ਪਏਗੀ? ਡਰ ਤਾਂ ਨਫ਼ਰਤ ਅਤੇ ਬੇਗਾਨਾਪਣ ਪੈਦਾ ਕਰਦਾ। ਪ੍ਰਭੂ ਜੀ ਨਾਲ ਪਿਆਰ ਬਣਾਉਣ ਲਈ ਤਾਂ ਉਹਨਾਂ ਨੂੰ ਆਪਣੇ ਤੋਂ ਵੀ ਜ਼ਿਆਦਾ ਆਪਣਾ ਸਮਝਣ ਦੀ ਲੋੜ ਹੈ, ਅਤੇ ਆਪਣਾ ਉਸੇ ਨੂੰ ਸਮਝਿਆ ਜਾ ਸਕਦਾ ਜੋ ਸਾਨੂੰ ਚੰਗਾ ਲੱਗਦਾ ਹੋਵੇ, ਅਤੇ ਚੰਗਾ ਉਹ ਲੱਗਦਾ ਜਿਸ ਨਾਲ ਸੰਬੰਧ ਬਣਾਇਆ ਸੁੱਖ ਆਨੰਦ ਮਿਲਦਾ ਹੋਵੇ। ਐਸੇ ਆਨੰਦ ਦੇਣ ਵਾਲਿਆਂ ਕੋਲੋਂ ਮਨੁੱਖ ਡਰਦਾ ਨਹੀਂ ਹੁੰਦਾ। ਹਾਂ, ਐਸੇ ਰਿਸ਼ਤੇ ਵਿੱਚ ਇੱਕ ਸੁੱਚਾ ਜਿਹਾ ਅਦਬ ਸਤਿਕਾਰ ਜ਼ਰੂਰ ਹੁੰਦਾ। ਆਪਣੇ ਬਜ਼ੁਰਗਾਂ ਜਾਂ ਅਧਿਆਪਕਾਂ ਪ੍ਰਤੀ ਇਹ ਸਤਿਕਾਰ ਹੀ ਸਾਨੂੰ ਉਹਨਾਂ ਦੇ ਸਨਮੁੱਖ ਝੁਕਣ ਲਈ ਜਾਂ ਉਹਨਾਂ ਦੀ ਖੁਸ਼ੀਆਂ ਭਰੀ ਅਸੀਸ ਲੈਣ ਲਈ ਉਹਨਾਂ ਦੀ ਆਗਿਆ ਮੰਨਣ ਵਾਸਤੇ ਤਿਆਰ ਕਰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਇਸ ਨੂੰ ਨਿਰਮਲ ਭਉ ਦਾ ਨਾਮ ਦਿੱਤਾ ਹੈ, ਅਰਥਾਤ ਉਹ ਅਦਬ ਸਤਿਕਾਰ ਰੂਪੀ ਡਰ ਜੋ ਸਾਡੇ ਅੰਦਰ ਗੁਰੂ ਜਾਂ ਪ੍ਰਭੂ ਪ੍ਰਤੀ ਸਹਿਮ ਪੈਦਾ ਨਹੀਂ ਕਰਦਾ, ਬਲਕਿ ਅਪਣੱਤ ਨਾਲ ਝੋਲੀਆਂ ਅੱਡਣ ਲਈ ਅਤੇ ਨਿਮਾਣੇ ਨਿਤਾਣੇ ਬਣ ਕੇ ਮਿਹਰ ਦੀ ਭੀਖ ਪਵਾਉਣ ਲਈ ਸਾਨੂੰ ਤਿਆਰ ਕਰਦਾ। ਸੋ ਆਓ, ਇਸ ਮਿਹਰ ਦਾ ਅਧਿਕਾਰੀ ਬਣਨ ਲਈ ਜੋਦੜੀਆਂ ਕਰਨ ਵਾਸਤੇ ਦੂਸਰੇ ਗੁਰਦੇਵ ਜੀ ਦੀ ਬਾਣੀ ਦਾ ਗਾਇਨ ਸ਼ਰਵਣ ਕਰੀਏ ਜੀ। ਗਾਇਨ ਸ਼ਰਵਣ ਕਰਾ ਰਹੇ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਅਤੇ ਸਾਥੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।